परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह। रामचरित मानस ग्रंथ की कथा नूं आप जी श्रवण कर रहे से इतिहास दे विच सीता जी दी माता सुनैना दा ते भगवान राम जी दी माता कौशल्या दा वार्तालाप हो रहा है। माता कौशल्या जी ने वचन कीता कि सानू एक विधाता दा आसरा है ते दूजा मैं भरोसा करदी हां राजे जनक दा। सुनैना ने आख्या कि तुहाडी सहायता जगत दे विच कौन वड्डा है जिहड़ा के कर सकदा है। प्रमाण दिता सुनैना ने कि जिस प्रकार दे नाल सूरज दी शोभा नूं दीवा कदे भी नहीं विदा सकदा इसे प्रकार दे नाल तुहाडे तों वड्डा कौन है जिहड़ा तुहाडी सहायता करेगा। इस तों इलावा सीता दी माता सुनैना ने आख्या है कि सिर्फ शिवजी भगवान ने जिहड़े कि तुहाडी निगरानी कर सकदे ने रख्या कर सकदे ने। इस प्रकार दे नाल दोवां मातावां दा जिहड़ा वार्तालाप है वह हो रहा है। कल इत्थों तक कथा पहुंची सी, अज इत्थों अगे मैं प्रारंभ करदा। अरौरे अंग जोग जग को है दीप सहाय के दिन कर सो है। सुनैने ने आख्या है कि तुहाडा सहायक होण दे लई दुनिया दे विच कौन है क्योंकि देवी दी सहायता दे नाल कदे भी सूर्य दी शोभा वध नहीं सकती। राम जाए बन कर सुर काजू अचल अवधपुर कर हैं राजू। सीता दी माता सुनैना ने आख्या है कि भगवान राम जी रामचंद्र जी बन विच जाके ते देवत्यां दा काम करके ते बाद दे विच अयोध्या नगरी दे विच वापस परतनगे ते फिर अयोध्या दे विच राम जी अचल समय तक राज नूं करनगे। कौन सहाई होवे तेरा सूरज दा की करे हनेरा दीपक दा की सखिए माणा दीपक दा की सखिए माणा सूरज सामे जिमे टटाणा जाके बन विच सुरकम सारन फिर अवध चल रंग रस मानन। पहला ते बना दे विच जेड़े देवते ने उन्हां दे कमां नूं सवारनगे ते उस तों बाद दे विच अयोध्या दे विच जेड़ा राज है उस दे सुख नूं माननगे। अमर नाग नर राम बाहुबल सुख बस हैं अपने अपने थल। देवते नाग मनुख सब भगवान रामचंद्र जी दे बाहुबल दे नाल अपनी अपनिया थावां दे उते बड़े सुख पूर्वक रहणगे। यह सब जाग बलक कह राखा देव न होए मुदा मुन पाखा। सीता दी माता सुनैना ने यह भी आख्या है कि यह सारा कुछ यागवल्क मुनि ने पहला ही आख्या होया। हे देवी मुनि दा जेड़ा कथन है उन्हां दा जेड़ा वचन है वह किसी प्रकार दे नाल कदे भी झूठा हो नहीं सकता। सुर नर नाग बाहुबल पारे सुख वसन ओ राम सहारे याग वलक जो कही कहानी मुनि जन कहना न मिथ्या। याग वलक जो कही कहाई ਮੁਨੀ ਜਨ ਕਹਿਣ ਨਾ ਮਿਥਿਆ ਰਾਈ, ਪਾਵ ਕੇ ਯਾਗਵਲਕ ਮੁਨੀ ਨੇ ਐਸਾ ਆਖਿਆ ਹੋਇਆ ਤੇ ਜਿਹੜੇ ਸਾਧੂ ਪੁਰਸ਼ ਐਸੇ ਹੁੰਦੇ ਨੇ ਉਹ ਕਦੇ ਵੀ ਮਿਥਿਆ ਨਹੀਂ ਕਹਿੰਦੇ, ਉਹ ਕਦੇ ਝੂਠ ਨਹੀਂ ਕਹਿੰਦੇ। ਇਸ ਕਰਕੇ ਮਾਤਾ ਕੁਸ਼ਲਿਆ ਨੂੰ ਸੁਨੈਣਾ ਕਹਿੰਦੀ ਹੈ ਇਹ ਜੋ ਕੁਝ ਹੋਵੇਗਾ ਇਹ ਪਹਿਲਾਂ ਹੀ ਕੀਤਾ ਹੋਇਆ। ਆਸ ਕਹਿ ਪਗ ਪਰ ਪੇਮ ਯਤ ਸਿਆਹਿਤ ਬਿਨੈ ਸੁਨਾਏ, ਸਿਆ ਸਮੇਤ ਸਿਆ ਮਾਤ ਤਬ ਚਲੀ ਸੁਆਇਸ ਪਾਏ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਕਹਿ ਕੇ ਬੜੇ ਪ੍ਰੇਮ ਦੇ ਨਾਲ ਫਿਰ ਸੁਨੈਣਾ ਨੇ ਮਾਤਾ ਕੁਸ਼ਲਿਆ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ, ਸੀਤਾ ਜੀ ਨੂੰ ਨਾਲ ਲੈ ਕੇ ਜਾਣ ਦੇ ਲਈ ਫਿਰ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਸੁਖਾਵੀਂ ਆਗਿਆ ਪ੍ਰਾਪਤ ਕਰਕੇ ਸੁਨੈਣਾ ਸੀਤਾ ਦੇ ਸਮੇਤ ਆਪਣੇ ਡੇਰੇ ਤੇ ਚਲੀ ਗਈ। ਹੱਥ ਕੌਸ਼ਲ ਦੇ ਚਰਨੀ ਲਾਏ, ਮੂੰਹ ਤੋਂ ਵਚਨ ਬਨੀਤ ਸੁਣਾਏ, ਫਿਰ ਸੀਤਾ ਉਸ ਨਾਲ ਰਲਾਈ, ਪਾ ਆਗਿਆ ਨਿਜ ਥਲਵਾ ਲਾਈ। ਮਾਤਾ ਕੁਸ਼ਲਿਆ ਤੋਂ ਆਗਿਆ ਲੈ ਕੇ ਆਪਣੀ ਪੁੱਤਰੀ ਸੀਤਾ ਨੂੰ ਨਾਲ ਲੈ ਕੇ ਆਪਣੇ ਡੇਰੇ ਤੇ ਪਹੁੰਚੀ ਹੈ ਮਾਤਾ ਸੁਨੈਣਾ। ਪ੍ਰਿਯ ਪਰਿਜਨ ਮਿਲੀ ਬੈ ਦੇਹੀ, ਜੋਹ ਜਿਹ ਜੋਗ ਪਾਂਤ ਤੇਹੀ। ਜਿਹੜੀ ਜਾਨਕੀ ਹੈ, ਜਿਹੜੀ ਸੀਤਾ ਹੈ, ਉਹ ਕੁਟੁੰਬੀਆਂ ਦੇ ਨਾਲ ਜੋ ਜਿਸ ਯੋਗ ਸੀ ਉਸਦੇ ਨਾਲ ਉਸੇ ਪ੍ਰਕਾਰ ਦੇ ਨਾਲ ਮਿਲੀ। ਤਾਪਸ ਬੇਸ਼ ਜਾਨਕੀ ਦੇਖੀ, ਪਾ ਸਭ ਬਿਕਲ ਵਿਸ਼ਾਦ ਬਸੇਖੀ। ਕਵੀ ਜੀ ਲਿਖਦੇ ਨੇ ਕਿ ਜਦੋਂ ਤਪਸਵੀਆਂ ਦੇ ਭੇਸ ਦੇ ਵਿੱਚ ਸੀਤਾ ਨੂੰ ਲੋਕਾਂ ਨੇ ਵੇਖਿਆ ਤੇ ਫਿਰ ਸਾਰੇ ਲੋਕ ਬਹੁਤ ਜ਼ਿਆਦਾ ਵਿਆਕਲ ਹੋ ਗਏ ਨੇ। ਸਭ ਪਰਿਵਾਰ ਮਿਲੀ ਉਹ ਆ ਕੇ, ਭਾਂਤ ਭਾਂਤ ਜਿਸ ਯੋਗ ਬਣਾ ਕੇ, ਵੇਖਣ ਭੇਖ ਫਕੀਰੀ ਵਾਲੇ, ਸਭ ਸੀਤਾ ਦੇ ਹੋਏ ਦੁਆਲੇ, ਭਾਵ ਕੇ ਸੀਤਾ ਦੇ ਆਲੇ ਦੁਆਲੇ ਖਲੋ ਕੇ ਉਹਨੂੰ ਵੇਖਦੇ ਨੇ। ਦੁਖੀਆ ਸੀ ਪੇਕਾ ਪਰਿਵਾਰ, ਦੁਖੀਏ ਤੱਕ ਤੱਕ ਜਨਕ ਦੁਲਾਰ। ਜਨਕ ਦੀ ਦੁਲਾਰੀ ਨੇ ਦੁਲਾਰੀ ਨੂੰ ਸੀਤਾ ਨੂੰ ਐਸੇ ਭੇਸ ਦੇ ਵਿੱਚ ਵੇਖ ਕੇ ਲੋਕ ਬਹੁਤ ਜ਼ਿਆਦਾ ਹੀ ਦੁਖਿਆਰੇ ਹੋ ਰਹੇ। ਤਨਕ ਰਾਮ ਗੁਰ ਆਇਸ ਪਾਈ, ਚਲੇ ਥਲੈਸੀਆ ਦੇਖੀ ਆਈ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਰਾਜਾ ਜਨਕ ਜੀ ਨੇ ਭਗਵਾਨ ਰਾਮ ਜੀ ਤੋਂ ਗੁਰੂ ਭਗਵਾਨ ਰਾਮ ਜੀ ਤੇ ਗੁਰੂ ਵਸ਼ਿਸ਼ਠੀ ਆਗਿਆ ਨੂੰ ਪ੍ਰਾਪਤ ਕੀਤਾ ਤੇ ਫਿਰ ਉਹ ਵੀ ਆਪਣੇ ਡੇਰੇ ਨੂੰ ਪਹੁੰਚ ਗਏ ਨੇ ਤੇ ਆਣ ਕੇ ਸੀਤਾ ਨੂੰ ਮਿਲੇ। ਲੀਨ ਲਾਏ ਔਰ ਜਨਕ ਜਾਨਕੀ, ਪਾਹੁਨ ਪਾਵਨ ਪੇਮ ਪ੍ਰਾਣ ਕੀ। ਰਾਜਾ ਜਨਕ ਜੀ ਨੇ ਆਪਣੇ ਪਵਿੱਤਰ ਪ੍ਰੇਮ ਤੇ ਪ੍ਰਾਣਾਂ ਦੀ ਜਿਹੜੀ ਪ੍ਰਾਹੁਣੀ ਜਾਨਕੀ ਹੈ, ਜਿਹੜੀ ਸੀਤਾ ਹੈ, ਉਹਨੂੰ ਆਪਣੇ ਹਿਰਦੇ ਦੇ ਨਾਲ ਲਾ ਲਿਆ। ਔਰ ਯੁਮ ਗਿਓ ਅਬੰਧ ਅਨੁਰਾਗੂ, ਪਾਇਓ ਭੂਪ ਮਨ ਮਨੋ ਪਿਆਗੂ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਜਾ ਜਨਕ ਦੇ ਹਿਰਦੇ ਦੇ ਵਿੱਚ ਪ੍ਰੇਮ ਦਾ ਸਮੁੰਦਰ ਠਾਠਾਂ ਮਾਰਨ ਲੱਗਾ ਹੈ। ਰਾਜੇ ਦਾ ਮਨ ਮਾਨੋ ਕਿ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਪ੍ਰਯਾਗ ਤੀਰਥ ਹੋਵੇ। ਜਾਂ ਉਸ ਹੁਕਮ ਗੁਰੂ ਦਾ ਪਾਇਆ, ਲੈ ਆਗਿਆ ਰਗਬਰ ਤੋਂ ਆਇਆ, ਜਾਂ ਆਏ ਉਹ ਨਿਜ ਸਥਾਨ, ਵੇਖੀ ਸੀਤਾ ਜਿੰਦ ਪ੍ਰਾਣ, ਪ੍ਰੇਮ ਸਮੁੰਦਰ ਖਾਧਾ ਜੋਸ਼, ਤੀਰਥ ਰਾਜ ਬਣੇ ਮਨ ਕੋਸ਼। ਮਾਨੋ ਕਿ ਤੀਰਥ ਰਾਜ ਜਿਵੇਂ ਪ੍ਰਯਾਗ ਹੁੰਦਾ, ਇਸ ਤਰ੍ਹਾਂ ਬਣ ਗਏ ਨੇ ਰਾਜਾ ਜਨਕ ਜੀ। ਸਿਆ ਸਨੇਹ ਬਟ ਬਾੜਤ ਜੋਹਾ, ਤਾਂ ਪਰ ਰਾਮ ਪੇਮ ਸਿਸ ਸੋਹਾ। ਕਵੀ ਜੀ ਇੱਕ ਰੂਪਕ ਦਿੰਦੇ ਨੇ ਕਿ ਰਾਜੇ ਜਨਕ ਦਾ, ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਰਾਜੇ ਦਾ ਮਨ ਮਾਨੋ ਕੇ ਪ੍ਰਯਾਗ ਬਣ ਗਿਆ ਹੈ। ਉਹਨਾਂ ਨੇ ਸੀਤਾ ਦੇ ਸਨੇਹ ਰੂਪੀ ਬੋਹੜ ਰੁੱਖ ਨੂੰ ਵੱਧਦੇ ਹੋਇਆਂ ਵੇਖਿਆ ਹੈ। ਉਸ ਰੁੱਖ ਦੇ ਉੱਤੇ ਰਾਮ ਜੀ ਦਾ ਪ੍ਰੇਮ ਰੂਪੀ ਜਿਹੜਾ ਬਾਲਕ ਹੈ ਉਹ ਸੋਭ ਰੇ। ਚਿਰ ਜੀਵੀ ਮੁਨ ਗਿਆਨ ਬਿਕਲ ਜਨ ਬੂੜਤ ਲਹਿਓ ਬਾਲ ਅਵ ਲੰਬਨ। ਜਨਕ ਜੀ ਦਾ ਗਿਆਨ ਹੀ ਚਿਰਨਜੀਵੀ ਮੁਨੀ ਮਾਰ ਕੰਡੇ ਹੈ, ਜਿਹੜਾ ਕਿ ਬਹੁਤ ਜ਼ਿਆਦਾ ਵਿਆਕਲ ਹੋ ਕੇ ਡੁੱਬਦਾ ਡੁੱਬਦਾ ਮਨ ਨੂੰ ਉਸ ਭਗਵਾਨ ਆਰਾਮ ਦੇ ਪ੍ਰੇਮ ਰੂਪੀ ਬਾਲਕ ਦਾ ਸਹਾਰਾ ਪ੍ਰਾਪਤ ਕਰਕੇ ਤੇ ਬਚ ਗਿਆ ਹੋਵੇ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ, ਕਲਪ ਬ੍ਰਿਛ ਵਿੱਚ ਸੀਤਾ ਪ੍ਰੇਮ, ਪ੍ਰੇਮ ਰਾਮ ਦਾ ਬਾਲਕ ਨੇਮ, ਇਹ ਬਾਲਕ ਇਸ ਬਿਰਛ ਸੁਹਾਵੇ, ਸ਼ੋਭਾ ਵੇਖ ਵੇਖ ਬਲ ਜਾਵੇ, ਮਿਥਲਾ ਪਤ ਦਾ ਬ੍ਰਹਮ ਗਿਆਨ, ਚਿਰ ਜੀਵੀ ਮੁਨੀਵਰ ਬੁੱਧੀਵਾਨ, ਮਾਰ ਕੰਡੇ ਰਿਖ ਡੁੱਬਣ ਕਾਲ, ਆਰਾਮ ਪ੍ਰੇਮ ਬਲ ਬਾਲ ਸੰਭਾਲ। ਭਾਵ ਕਿ ਇਸ ਪ੍ਰਕਾਰ ਦੇ ਨਾਲ ਰਿਖੀ ਮਾਰ ਕੰਡੇ ਮਨ ਨੂੰ ਕਿਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਡੁੱਬ ਰਿਹਾ ਹੋਵੇ, ਤੇ ਉਹਨੇ ਭਗਵਾਨ ਆਰਾਮ ਦੇ ਪ੍ਰੇਮ ਦੇ ਸਹਾਰੇ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਸੰਭਾਲਿਆ। ਮੋਹ ਮਗਨ ਮਤ ਨਹੀਂ ਬਦੇਹ ਕੀ, ਮਹਿਮਾ ਸੀਆ ਰਗ ਬੇਰ ਸਨੇ ਕੀ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਅਸਲ ਦੇ ਵਿੱਚ ਰਾਜੇ ਜਨਕ ਦੀ ਬੁੱਧੀ ਮੋਹ ਦੇ ਵਿੱਚ ਮਗਨ ਹੋਣ ਵਾਲੀ ਕਦੇ ਵੀ ਨਹੀਂ, ਪਰ ਇਹ ਤਾਂ ਸੀਤਾ ਜੀ ਤੇ ਰਾਮ ਜੀ ਦੇ ਪ੍ਰੇਮ ਦੀ ਮਹਿਮਾ ਹੈ ਕਿ ਜਿਨ੍ਹਾਂ ਨੇ ਰਾਜੇ ਜਨਕ ਦੀ ਜਿਹੜੀ ਬੁੱਧੀ ਹੈ ਉਹਨੂੰ ਵੀ ਮੋਹ ਦੇ ਵਿੱਚ ਫਸਾ ਦਿੱਤਾ। ਪ੍ਰੇਮ ਨੇਮ ਦੀ ਸੀ ਇਹ ਚਾਲ, ਸੀਤਾ ਰਗਬਰ ਨਿਜ ਖਿਆਲ, ਵੇਖ ਵੇਖ ਕੇ ਰੰਗ ਅਪਾਰ, ਦਿੱਤੀ ਸੀਤਾ ਹੋਸ਼ ਵਿਸਾਰ, ਮੁੜ ਤਰ ਤੀਰਜ ਸੁਰਤ ਸੰਭਾਲ, ਕਰਦੀ ਗੱਲ ਪ੍ਰੇਮ ਦੇ ਨਾਲ, ਸਮਾਂ ਵਿਚਾਰ ਧਰਮ ਨਿਜ ਜਾਣ, ਧੀਰਜ ਬਣੋ ਬੁੱਧੀਵਾਨ। ਭਾਵ ਕਿ ਇਸ ਪ੍ਰਕਾਰ ਦੇ ਨਾਲ ਤੁਸੀਂ ਧੀਰਜ ਨੂੰ ਧਾਰਨ ਕਰੋ। ਸੀਆ ਪਿਤ ਮਾਤ ਸਨੇਹ ਬਸ, ਬਿਕਲ ਨ ਸਕੀ ਸੰਭਾਰ, ਧਰਨ ਸੁਤਾ ਤੀਰਜ ਤਰਿਓ, ਸਮੋ ਸੁਧਾਰਮ ਵਿਚਾਰ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਪਿਤਾ ਤੇ ਮਾਤਾ ਦੇ ਪ੍ਰੇਮ ਦੇ ਵਸ ਦੇ ਵਿੱਚ ਸੀਤਾ ਬਹੁਤ ਹੀ ਜ਼ਿਆਦਾ ਵਿਆਕਲ ਹੋ ਕੇ ਆਪਣੇ ਆਪ ਨੂੰ ਉਸ ਵੇਲੇ ਸੰਭਾਲ ਨਾ ਸਕੀ, ਪਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਧਰਤੀ ਦੀ ਕੰਨਿਆ ਸੀਤਾ ਹੈ ਉਹਨੇ ਸਮੇਂ ਦੇ ਸੁੰਦਰ ਧਰਮ ਦਾ ਵਿਚਾਰ ਕਰਕੇ ਆਪਣੇ ਆਪ ਨੂੰ ਧੀਰੇ ਦੇ ਵਸ ਦੇ ਵਿੱਚ ਕੀਤਾ। ਤਾਪਸ ਬੇਸ਼ ਜਨਕ ਸੀਆ ਦੇਖੀ, ਪਾਇਓ ਪ੍ਰੇਮ ਪਰ ਤੋਸ਼ ਬਸੇਖੀ। ਸੀਤਾ ਜੀ ਨੂੰ ਤਪਸਵੀ ਦੇ ਪੇਸ਼ ਦੇ ਵਿੱਚ ਵੇਖ ਕੇ ਰਾਜੇ ਜਨਕ ਨੂੰ ਬੜਾ ਪ੍ਰੇਮ ਅਤੇ ਬਹੁਤ ਜ਼ਿਆਦਾ ਸੰਤੋਖ ਹੋਇਆ। ਪੁੱਤਰ ਪਤੀ ਬ੍ਰ ਕੀਏ ਕੁੱਲ ਦੋ, ਸੁਜਸ ਤਵਲ ਜਗ ਕਉ ਸਭ ਕੋ। ਉਸ ਵੇਲੇ ਰਾਜਾ ਜਨਕ ਜੀ ਕਹਿੰਦੇ ਨੇ ਆਪਣੀ ਪੁੱਤਰੀ ਸੀਤਾ ਨੂੰ, ਕਹਿੰਦੇ ਨੇ ਹੇ ਪੁੱਤਰੀ, ਤੂੰ ਦੋਵੇਂ ਕੁੱਲ ਪਵਿੱਤਰ ਕਰ ਦਿੱਤੇ ਨੇ, ਤੇਰੇ ਸੁੰਦਰ ਜਸ ਨੇ ਸਾਰਾ ਜਗਤ ਬਹੁਤ ਜ਼ਿਆਦਾ ਉਜਵਲ ਕਰ ਦਿੱਤਾ ਹੈ, ਹਰ ਕੋਈ ਸੀਤਾ ਤੇਰੇ ਵਾਸਤੇ ਐਸਾ ਹੀ ਆਖ ਰਿਹਾ। ਜਿਤ ਸੁਰ ਸਰ ਕੀਰਤ ਸਰ ਤੋਰੀ, ਗਵਨ ਕੀਨ ਬੇਦਿਆਂਡ ਕਰੋਰੀ। ਰਾਜਾ ਜਨਕ ਜੀ ਕਹਿੰਦੇ ਨੇ ਕਿ ਤੇਰੀ ਕੀਰਤੀ ਰੂਪੀ ਨਦੀ ਗੰਗਾ ਜੋ ਇੱਕ ਹੀ ਬ੍ਰਹਿਮੰਡ ਦੇ ਵਿੱਚ ਵਹਿੰਦੀ ਹੈ, ਭਾਵ ਕਿ ਤੇਰੀ ਕੀਰਤੀ ਰੂਪੀ ਨਦੀ ਗੰਗਾ ਹੈ, ਤੇਰੀ ਕੀਰਤੀ ਰੂਪੀ ਨਦੀ ਗੰਗਾ ਨੂੰ ਵੀ ਜਿੱਤ ਕੇ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਵਹਿਣ ਲੱਗ ਪਈ ਹੈ, ਕਿਉਂਕਿ ਜਿਹੜੀ ਗੰਗਾ ਹੈ ਉਹ ਤੇ ਸਿਰਫ ਇੱਕ ਬ੍ਰਹਿਮੰਡ ਦੇ ਵਿੱਚ ਹੀ ਵਹਿੰਦੀ। ਗੰਗ ਆਵਣ ਬਲ ਤੀਨ ਬੜੇਰੇ, ਇਹ ਸਾਧ ਸਮਾਜ ਕਨੇਰੇ। ਆਖਿਆ ਰਾਜੇ ਜਨਕ ਨੇ ਕਿ ਗੰਗਾ ਨੇ ਤਾਂ ਧਰਤੀ ਦੇ ਉੱਤੇ ਤਿੰਨ ਹੀ ਸਥਾਨਾਂ ਹਰਿਦੁਆਰ, ਪ੍ਰਯਾਗ ਤੇ ਗੰਗ ਸਾਗਰ ਨੂੰ ਵੱਡਾ ਤੀਰਥ ਬਣਾਇਆ ਹੈ, ਪਰ ਤੇਰੀ ਇਸ ਕੀਰਤੀ ਰੂਪੀ ਨਦੀ ਨੇ ਤਾਂ ਅਨੇਕ ਜਿਹੜੇ ਸੰਤ ਸਮਾਜ ਰੂਪੀ ਤੀਰਥ ਨੇ ਉਹ ਬਹੁਤ ਜ਼ਿਆਦਾ ਬਣਾ ਦਿੱਤੇ ਨੇ। ਇਸ ਪ੍ਰਕਾਰ ਦੇ ਨਾਲ ਆਖਿਆ ਹੈ ਉਸ ਵੇਲੇ ਰਾਜੇ ਜਨਕ ਨੇ। ਕਹਿੰਦੇ ਜਨਕ ਜਾਣ ਕੀ ਦੇਖ, ਭੇਖ ਫਕੀਰੀ ਆਤਮ ਪੇਖ ਫਕੀਰੀ ਆਤਮਨ ਪਾਵਨ, ਜਿਸ ਕੀਤੀ ਕੁਲ ਸਗਲੀ ਪਾਵਨ, ਦਿੱਤੇ ਦੋਵੇਂ ਲੋਕ ਸਵਾਰ, ਸਹੁਰਾ ਘਰ ਪੇਕਾ ਪਰਵਾਰ, ਜਸ ਉੱਜਲ ਸੋਵੇ ਸੰਸਾਰ, ਆਖਣ ਲੋਕੀ ਸਭ ਨਰ ਨਾਰ, ਤੂੰ ਹੈ ਦੋਹਾਂ ਕੁਲਾਂ ਦਾ ਮਾਣ, ਰਘਵੰਸ਼ੀ ਮਿਥਲਾ ਪਤ ਸ਼ਾਨ। ਭਾਵ ਕਿ ਤੂੰ ਤੇ ਇਸ ਪ੍ਰਕਾਰ ਦੇ ਨਾਲ ਦੋਵਾਂ ਕੁਲਾਂ ਦਾ ਬਹੁਤ ਵੱਡਾ ਮਾਣ ਤੇ ਸਤਿਕਾਰ ਹੈ। ਪਿਤ ਕਹਿ ਸਤ ਸਨੇਹ ਸੁਬਾਨੀ, ਸਿਆ ਸਕਚ ਮਾ ਮਨੋ ਸਮਾਨੀ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਪਿਤਾ ਜਨਕ ਨੇ ਤਾਂ ਪ੍ਰੇਮ ਦੇ ਨਾਲ ਸੱਚੇ ਤੇ ਸੋਹਣੇ ਬਚਨ ਆਖੇ ਨੇ, ਪਰ ਕਵੀ ਜੀ ਲਿਖਦੇ ਨੇ ਕਿ ਸੀਤਾ ਮਾਨੋ ਬਹੁਤ ਹੀ ਜ਼ਿਆਦਾ ਸੰਕੋਚ ਦੇ ਵਿੱਚ ਸਮਾ ਗਈ। ਪੁਨ ਪੁਨ ਪਿਤ ਮਾਤ ਲੀਨ ਯੋਰ ਲਾਈ, ਸਿੱਖ ਆਸ਼ਿਸ਼ ਹਿਤ ਦੀਨ ਸੁਹਾਈ। ਇਸ ਤੋਂ ਬਾਅਦ ਪਿਤਾ ਮਾਤਾ ਨੇ ਸੀਤਾ ਨੂੰ ਫਿਰ ਤੋਂ ਹਿਰਦੇ ਦੇ ਨਾਲ ਲਾ ਲਿਆ ਹੈ ਤੇ ਹਿਤ ਭਰੀ ਸੁੰਦਰ ਜਿਹੜੀ ਸਿੱਖਿਆ ਤੇ ਜਿਹੜੀ ਅਸੀਸ ਹੈ ਉਹ ਸੀਤਾ ਨੂੰ ਦਿੱਤੀ। ਮੋਹ ਮਾਇਆ ਦਾ ਲੇਸ਼ ਨਾ ਰਾਈ, ਜਨਕ ਦਿਲਾਂ ਵਿੱਚ ਨਿਪਟ ਸਫਾਈ, ਪ੍ਰੇਮ ਨੇਮ ਸੀ ਇਹ ਪ੍ਰੇਮ ਨੇਮ ਦੀ ਇਹ ਸੀ ਚਾਲ, ਸੀਤਾ ਰਗਬਰ ਵਿੱਚ ਖਿਆਲ। ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਫਿਰ ਪ੍ਰੇਮ ਦੇ ਨਾਲ ਆਪਣੇ ਆਪ ਦੇ ਹਿਰਦੇ ਦੇ ਨਾਲ ਸੀਤਾ ਨੂੰ ਲਾਇਆ ਹੈ। ਵੇਖ ਵੇਖ ਕੇ ਰੰਗ ਅਪਾਰ, ਦਿੱਤੀ ਸੀਤਾ ਹੋਸ਼ ਵਿਸਾਰ, ਮੁੜ ਤਰ ਤੀਰਜ ਸੁਰਤ ਸੰਭਾਲ, ਕਰਦੀ ਗੱਲ ਪ੍ਰੇਮ ਦੇ ਨਾਲ, ਸਮਾਂ ਵਿਚਾਰ ਧਰਮ ਨਿਜ ਜਾਣ, ਧੀਰਜ ਬਣੋ ਬੁੱਧੀਵਾਨ। ਕਹਿੰਦੇ ਜਨਕ ਜਾਣ ਕੀ ਦੇਖ, ਹੇ ਪੁੱਤਰੀ ਇਹ ਸੁੰਦਰ ਭੇਖ, ਗੰਗਾ ਨੂੰ ਜਿਤ ਜਸ ਜਗ ਤੇਰੇ, ਵਧਿਆ ਸਾਗਰ ਵਾਂਗ ਅਗੇਰੇ, ਕੋਟ ਬ੍ਰਹਿਮੰਡ ਖੰਡ ਗੁਣ ਗਾਵੇ, ਅਰਸ਼ ਫਰਸ਼ ਜਲ ਥਲ ਜਸ ਛਾਵੇ, ਵਡੇ ਆਵੇ ਗੰਗਾ ਤਿੰਨ ਥਾਨ, ਇਹ ਵਡੇ ਆਵੇ ਕੁੱਲ ਜਹਾਨ, ਸਭ ਇਸ ਸਾਧ ਸਮਾਜ ਸਵਾਰੇ, ਸ਼ੁਭ ਕੀਰਤ ਰਵ ਕਿਰਨ ਵਿਥਾਰੇ। ਸੱਚ ਸੱਚ ਕਹਿ ਪਿਤਾ ਸੁਜਾਨ, ਸੁਣ ਸ਼ਰਮਾਵੇ ਸਿਫਤ ਮਹਾਨ, ਮਾਤ ਪਿਤਾ ਮੁੜ ਮੁੜ ਗਲ ਲਾਵੇ, ਲੈ ਅਸੀਸਾਂ ਸਿੱਖਿਆ ਪਾਵੇ, ਸੁਖ ਮਾਣੇ ਤੂੰ ਜੱਗ ਵਿੱਚ ਪਾਰੀ, ਆਖਣ ਸਾਰੇ ਵਾਰੋ ਵਾਰੀ। ਸਾਰੇ ਦੇ ਸਾਰੇ ਵਾਰੋ ਵਾਰੀ ਸੀਤਾ ਨੂੰ ਐਸੀ ਹੀ ਸਿੱਖਿਆ ਤੇ ਅਸੀਸ ਦਿੰਦੇ ਨੇ ਕਿ ਤੂੰ ਜੁਗਾਂ ਤੱਕ ਸੁਖਾਂ ਨੂੰ ਮਾਣਦੀ ਰਹੀ। ਕਹਿਤ ਨਸੀਆ ਸਕਚ ਮਨ ਮਾਹੀ, ਇਹਾਂ ਬਸਬ ਰਜਨੀ ਪਲ ਨਾਹੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਸੀਤਾ ਭਾਵੇਂ ਉਪਰੋਂ ਕੁਝ ਕਹਿੰਦੀ ਨਹੀਂ ਹੈ, ਪਰ ਉਹਦੇ ਮਨ ਦੇ ਵਿੱਚ ਬੜਾ ਸੰਕੋਚ ਹੋ ਰਿਹਾ ਕਿ ਰਾਤ ਦੇ ਵੇਲੇ ਮੈਂ ਸੱਸਾਂ ਦੀ ਸੇਵਾ ਛੱਡ ਕੇ ਇੱਥੇ ਰਹਿ ਨਹੀਂ ਸਕਦੀ, ਭਾਵ ਕਿ ਮੇਰਾ ਇੱਥੇ ਰਹਿਣਾ ਰਾਤ ਦੇ ਵੇਲੇ ਚੰਗਾ ਨਹੀਂ ਹੋਵੇਗਾ। ਸੀਤਾ ਐਸਾ ਸੋਚਦੀ ਤੇ ਹੈ ਪਰ ਆਪਣੀ ਮਾਂ ਨੂੰ ਤੇ ਪਿਤਾ ਨੂੰ ਕਹਿੰਦੀ ਨਹੀਂ। ਲੱਖ ਰੁੱਖ ਜਾਂ ਲੱਖ ਰੁੱਖ ਰਾਣ, ਜਸਾਓ ਰਾਊ ਹਿਰਦੈ ਸਰਾਹਤ ਸੀਲ ਸੁਭਾਉ। ਉਸ ਵੇਲੇ ਰਾਣੀ ਸੁਨੈਣਾ ਨੇ ਜਾਨਕੀ ਦੇ ਭਾਵ ਕੇ ਸੀਤਾ ਦੇ ਰੁੱਖ ਨੂੰ ਵੇਖ ਕੇ ਰਾਜਾ ਜਨਕ ਨੂੰ ਇਹ ਗੱਲ ਕਹਿ ਦਿੱਤੀ ਹੈ। ਦੋਵੇਂ ਆਪਣੇ ਹਿਰਦੇ ਦੇ ਵਿੱਚ ਸੀਤਾ ਜੀ ਦੇ ਸ਼ੀਲ ਤੇ ਸੁਭਾਅ ਦੇ ਉਸ ਵੇਲੇ ਸ਼ਲਾਘਾ ਕਰਨ ਲੱਗੇ। ਰਾਤ ਪਈ ਚਿਤ ਵਿੱਚ ਸਕ ਚਾਂਦੀ, ਰਾਤ ਨਾ ਇਸ ਥਾਂ ਰਹਿਣਾ ਚਾਹੁੰਦੀ, ਤਕ ਰੁਖ ਸੀਤਾ ਵਾਲਾ ਮਾਈ, ਜਨਕ ਰਾਜ ਨੂੰ ਗੱਲ ਜਣਾਈ, ਸ਼ੀਲ ਗੁਣਾ ਦੇ ਪੈ ਸ਼ੀਣ, ਸ਼ੀਲ ਗੁਣਾ ਨੂੰ ਪੈ ਸਲਾਵਣ, ਵਾਰ ਵਾਰ ਸੀਤਾ ਗੱਲ ਲਾਵਣ। ਉਹਦਾ ਬਹੁਤ ਜ਼ਿਆਦਾ ਉਹਦੀ ਬੜੀ ਸ਼ਲਾਘਾ ਕੀਤੀ ਹੈ ਤੇ ਬਾਰ ਬਾਰ ਉਹਨੂੰ ਆਪਣੇ ਗਲੇ ਦੇ ਨਾਲ ਲਾਇਆ। ਬਾਰ ਬਾਰ ਮਿਲ ਪੇਟ ਸਿਆ, ਬਿਦਾ ਕੀਨ ਸਨ ਮਾਨ, ਕਹੀ ਸਮੇ ਸਿਰ ਪਰਤ ਗਤ, ਰਾਣ ਸੁਬਾਨ ਸਿਆਨ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਜੇ ਤੇ ਰਾਣੀ ਨੇ ਬਾਰ ਬਾਰ ਮਿਲ ਕੇ ਆਦਰ ਦੇ ਸਮੇਤ ਸੀਤਾ ਨੂੰ ਫਿਰ ਵਿਦਿਆ ਕੀਤਾ ਹੈ। ਚਤੁਰ ਰਾਣੀ ਨੇ ਸਮਾਂ ਪਾ ਕੇ, ਕਵੀ ਜੀ ਲਿਖਦੇ ਨੇ ਕਿ ਰਾਜਾ ਜਨਕ ਨੂੰ ਸੁੰਦਰ ਸ਼ਬਦਾਂ ਦੇ ਵਿੱਚ ਭਰਤ ਦੀ ਹਾਲਤ ਦੱਸੀ ਹੈ, ਜਿਹੜੀ ਕਿ ਦੱਸਣ ਦੇ ਵਾਸਤੇ ਮਾਤਾ ਕੌਸ਼ਲਿਆ ਨੇ ਸੁਨੈਣਾ ਨੂੰ ਆਖਿਆ ਸੀ। ਵਿਦਿਆ ਕਰਦੇ ਜਾਣ ਕੀ ਕਥਾ ਭਰਤ ਕਰ ਯਾਦ, ਕਹਿੰਦੀ ਸਮਾਂ ਪਛਾਣ ਕੇ ਕਥ ਦੀ ਨਾਲ ਸਵਾਦ। ਭਾਵ ਕੇ ਫਿਰ ਉਹਨੇ ਰਾਜੇ ਜਨਕ ਦੇ ਅੱਗੇ ਬੇਨਤੀ ਕੀਤੀ ਹੈ ਸੁਨੈਣਾ। ਸੁਣ ਭੂਪਾਲ ਭਰਤ ਬਵਹਾਰੂ, ਸੋਣ ਸੁਗੰਧ ਸੁਧ ਸਸ ਸਾਰੂ, ਮੂਦੇ ਸਜਲ ਨਯਨ ਪੁਲ ਕੇ ਤਨ, ਸੁਜਸ ਸਰਾਹਣ ਲੱਗੇ ਮੁਦਤ ਮਨ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸੋਨੇ ਦੇ ਵਿੱਚ ਸੁਗੰਧ ਤੇ ਸਮੁੰਦਰ ਤੋਂ ਨਿਕਲੀ ਹੋਈ ਸੁਧਾ ਦੇ ਵਿੱਚ ਚੰਦਰਮਾ ਦੇ ਸਾਰੇ ਅੰਮ੍ਰਿਤ ਵਾਂਗ ਭਰਤ ਦਾ ਵਿਹਾਰ ਸੁਣ ਕੇ ਰਾਜੇ ਜਨਕ ਨੇ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਬੰਦ ਕਰ ਲਈਆਂ। ਸੁਣੀ ਕਥਾ ਨਿਪ ਨਾਲ ਪਿਆਰ, ਸਵਰਨ ਸੁਗੰਧ ਅੰਮ੍ਰਿਤ ਸਸ ਸਾਰ, ਮੂੰਦੇ ਨੈਣ ਨੀਰ ਉਸ ਭਰ ਕੇ, ਫੁੱਲਿਆ ਤਨ ਮਨ ਭਗਤੀ ਕਰਕੇ, ਨਿਰਪ ਨਾਰੀ ਤਨ ਮਨ ਪ੍ਰਸੰਨ, ਮੁਦਤ ਸਲੋਹਣ ਜਸ ਜਗ ਤਨ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਫਿਰ ਰਾਜੇ ਜਨਕ ਨੇ ਭਰਤ ਦੀ ਬਹੁਤ ਵੱਡੀ ਸ਼ਲਾਘਾ ਦੇ ਬਚਨ ਕਰਨੇ ਸ਼ੁਰੂ ਕੀਤੇ। ਸਾਵਧਾਨ ਸੁਣ ਸਮਖ ਸਲੋਚਨ, ਭਰਤ ਕਥਾ ਪਵ ਬੰਧਨ ਵਿਮੋਚਨ। ਉਸ ਵੇਲੇ ਰੋਮਾਂਚਿਤ ਹੋ ਕੇ ਤੇ ਰਾਜਾ ਜਨਕ ਜੀ ਕਹਿਣ ਲੱਗੇ ਨੇ ਕਿ ਇਹ ਸੁੰਦਰ ਜਸ ਦੀ ਸ਼ਲਾਘਾ, ਕਹਿੰਦੇ ਨੇ ਕਿ ਇਹ ਸੁੰਦਰ ਮੁਖ ਵਾਲੀਏ, ਹੇ ਸੋਹਣੇ ਨੈਣਾ ਵਾਲੀਏ, ਸਾਵਧਾਨ ਹੋ ਕੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ, ਭਰਤ ਦੀ ਕਥਾ ਸੰਸਾਰ ਦੇ ਸਾਰੇ ਬੰਦਰਾਂ ਤੋਂ ਮੁਕਤ ਕਰਾਉਣ ਵਾਲੀ। ਧਰਮ ਰਾਜ ਮੈਂ ਬ੍ਰਹਮ ਵਿਚਾਰੂ, ਇਹਾਂ ਜਥਾ ਮਤ ਮੋਰ ਪਰ ਚਾਰੂ। ਰਾਜਾ ਜਨਕ ਜੀ ਕਹਿੰਦੇ ਨੇ ਕਿ ਧਰਮ ਰਾਜਨੀਤੀ ਤੇ ਬ੍ਰਹਮ ਵਿਚਾਰ, ਇਹਨਾਂ ਤਿੰਨਾਂ ਵਿਸ਼ਿਆਂ ਦੇ ਉੱਤੇ ਆਪਣੀ ਬੁੱਧੀ ਅਨੁਸਾਰ ਮੇਰਾ ਕੁਝ ਅਧਿਕਾਰ ਹੈ। ਸੋ ਮਤ ਮੋਰ ਭਰਤ ਮਹਿਮਾਹੀ, ਕਹਿ ਕਾਹ ਛਲ ਛੁਅਤ ਨਾ ਚਾਹੀ। ਰਾਜਾ ਜਨਕ ਜੀ ਕਹਿੰਦੇ ਨੇ ਕਿ ਮੇਰੀ ਬੁੱਧੀ ਭਰਤ ਦੀ ਮਹਿਮਾ ਦਾ ਵਰਣਨ ਕਿਸੇ ਵੀ ਪ੍ਰਕਾਰ ਦੇ ਨਾਲ ਨਹੀਂ ਕਰ ਸਕੇਗੀ, ਕਿਉਂਕਿ ਉਹ ਤਾਂ ਛਲ ਕਰਕੇ ਵੀ ਉਸ ਦੀ ਛਾਇਆ ਨੂੰ ਕਦੇ ਮੇਰੀ ਬੁੱਧੀ ਛੋ ਨਹੀਂ ਸਕਦੀ। ਇਸ ਪ੍ਰਕਾਰ ਦੇ ਨਾਲ ਰਾਜਾ ਜਨਕ ਜੀ ਕਹਿ ਰਹੇ ਨੇ। ਸੁਣੋ ਸਲੋਚਨ ਮੋਚਨ ਸੋਚਨ, ਭਰਤ ਕਥਾ ਪਵ ਬੰਧਨ ਮੋਚਨ, ਧਰਮ ਰਾਜ ਨੀਤੀ ਬ੍ਰਹਮ ਗਿਆਨ, ਯਥਾ ਮਤ ਮੈਨੂੰ ਜਾਣ ਪਛਾਣ, ਮਤ ਮੇਰੀ ਕੀ ਜਾਣੇ ਸਾਰ, ਭਰਤ ਭਗਤ ਦੀ ਨਿਰਮਲ ਕਾਰ, ਮਹਿਮਾ ਉਸ ਦੀ ਮੈਂ ਕੀ ਜਾਣਾ, ਮੈਂ ਕੀ ਉਸ ਦੀ ਸਾਰ ਪਛਾਣਾ, ਲਖ ਛਲ ਕਰਕੇ ਲਾਏ ਉਡਾਰੀ, ਬੁੱਧ ਜਨਕ ਦੀ ਜੇ ਉਜਿਆਰੀ, ਪਰ ਛਾਵੇਂ ਦਾ ਪਾਰ ਨਾ ਪਾਵੇ, ਜੇ ਪਾਵੇ ਮੂੰਹ ਪਰਨੇ ਆਵੇ। ਆਖਿਆ ਰਾਜੇ ਜਨਕ ਨੇ ਕਿ ਮੇਰੀ ਜਿਹੜੀ ਬੁੱਧੀ ਹੈ ਉਹ ਤੇ ਭਰਤ ਦੇ ਪ੍ਰੇਮ ਦੀ ਸਾਰ ਨੂੰ ਪਾ ਨਹੀਂ ਸਕਦੀ, ਪਰ ਜੇਕਰ ਮੇਰੀ ਉਜਵਲ ਬੁੱਧ ਉਡਾਰੀ ਲਾ ਕੇ ਫੜਨਾ ਚਾਹੇ ਭਰਤ ਦੇ ਪ੍ਰੇਮ ਨੂੰ, ਤੇ ਕਵੀ ਜੀ ਲਿਖਦੇ ਨੇ ਕਿ ਉਹ ਪਰਛਾਵੇਂ ਨੂੰ ਵੀ ਨਹੀਂ, ਭਾਵ ਕਿ ਉਹ ਪਰਛਾਵੇਂ ਦੇ ਤੱਕ ਵੀ ਭਰਤ ਦੇ ਪ੍ਰੇਮ ਦੇ ਅੱਪੜ ਨਹੀਂ ਸਕੇ। ਬੇਦ ਗਣਪਤ ਆਹੀ ਪਤ ਸੇਵ ਸਾਰਦ, ਕਬ ਕੋ ਬਿਦ ਬੁੱਧ ਬੁੱਧ ਬਿਸਾਰਦ। राजा जनक जी कहते ने के ब्रह्मा गणेश शेषनाग शिवजी सरस्वती कवि पंडित ते जिन्ने भी ज्ञानी ते वड्डे वड्डे बुद्धिवान पुरख ने। भारत चरत कीरत करतूती धर्म सील गुण बिमल विभूति समझत सुनत सुखत सब काहु सोच सुर सुर रुच निदर सदराहु। उस वेले राजे जनक ने इस प्रकार दे नाल आख्या के सब किसे नू भारत दे चरित्र यस करनी धर्मशील गुण ते निर्मल ऐश्वर्य समझन ते सुनन दे विच सुखदायक ने ते पवित्रता। इस तो अलावा पवित्रता दे विच गंगा अते स्वाद दे विच अमृत दा भी निरादर करन वाले ने। इस प्रकार दे नाल राजे जनक ने अपनी पत्नी सुनैना नू आखे ब्रह्मा गणपत शिवजी सारद पंडित कविजन बुद्ध विशारद ना जानन भगतां दी सार महिमा इस दी अपर अपार पाव के जेड़ी महिमा है भरत दी ओ अपरंपार। जो जीवन शुद्ध इस करतूत जो इसदा गुणशील विभूत कहे सुने समझे सुख पावे जल अमृत गंगा संग नावे। इस प्रकार दे नाल राजे जनक ने सुनैना नू आखे निर्वद गुण निरपम पुरुष परत परत सम जान कह सुमेर के सेर सम कब कुल मत सकू चान। ग्रंथाकार तुलसीदास जी बयान करदे ने कि आख्या है राजे जनक ने परत असीम गुणवान ते उपमा तो रहत पुरुष ने परत दे समान बस परत जी ही सिर्फ हो सकदे ने। सुमेर पहाड़ नू की सेर दे बराबर कहा जा सकदा है। इस दे लई कवियां दी जिहड़ी बुद्धि है ओ बहुत बहुत ज्यादा वड्डा संकोच कर गई। की उपमा दी हद सुनाइए दे उपमा उपमा शरमाइए परत बराबर परत पछाणो पर्वत नू ना कंकर जानो जो समेर नू सेर सदावे ओ कवियां दी कुल लजावे। जेड़ा के समेर नू एक सेर दी बराबरी दा आखेगा ओ कवियां दी बुद्ध ओ कवियां दे वास्ते कवि हरपाल सिंह जी बेदी लिखदे ने के लज्जा लाउण वाला सिद्ध होवेगा। आगम सब बरनत बर बरनी जिम जल हीन मीन गम तरनी। हे श्रेष्ठ वर्ण वालिए भरत दी महिमा दा वर्णन करना सारयां दे लई ओहो जिहा ही अगम है जिस प्रकार दे नाल पानी रहत पृथ्वी दे उते मच्छी दा चलना होवे। भरत अमित महिमा सुन रानी अजान राम न सके बखानी। राजा जनक जी कहंदे ने कि हे राणिए सुन भरत दी जड़ी महिमा है ओ ते बड़ी वड्डी अपार है ओनू इक राम जी ही जानदे ने पर भगवान राम जी भी उसका वर्णन किसे प्रकार दे नाल नहीं कर सकते। वर्णन इसका नहीं सुखाला ए वर्णन है बहुत निराला रानी महिमा जाने राम होर न जाने कथा कलाम। भरत अगम दी निर्मल करनी बिन जल मीन गमन ज्यों तरनी प्रेम भगत यार भरत सुभाओ वेख रुचि मिथला पत राओ जे लक्ष्मण करनू मुड़ जावे भरतन परत वना विच समा बितावे इस विच है सब दी पले आई एहो गल सब दे मन पाई। पहला ते आख्या है राजे जनक ने के जेड़ी वर्णन करनी है कथा परत दी ओ कोई सौखी नहीं। इस तो बाद उन्ने ए भी गल आखी है के जेकर परत वना दे विच समा बितावे एदे विच गल पले आई दी है ए गल चंगी। बारनस प्रेम परत अन पाऊ तिया जी की रुच लख कह राऊ। ग्रंथाकार तुलसीदास जी बयान करदे ने इस तरह प्रेम पूर्वक भरत दी महिमा दा वर्णन करके ते फिर अपनी पत्नी दे मन दी रुचि नू जान के राजे जनक ने इस प्रकार दे नाल आख्या। बहु रै लखन भरत बन जाही, सब कह पल सब के मन माही। राजा जनक जी कहिंदे ने कि सारयां दे मन दे विच इहो भावना है कि लक्ष्मण घर नूं मुड के चले जाण, भरत बन दे विच रह जाण, इहदे विच सारयां दा भला ही है। देव परंत भरत रग बर की, प्रीत प्रतीत जाए नहीं तरकी। पर राजे जनक ने आख्या कि पर हे देवी, भरत ते भगवान राम जी दे प्रेम ते विश्वास बारे तर्क किसे प्रकार दे नाल कीता नहीं जा सकता। भरत अवध सने ममता की, जद पे राम सीम समता की। आख्या राजे जनक ने के भावे भगवान राम जी समता दी सीमा ने, तामी भरत जी प्रेम ते ममता दी एक वड्डी सीमा ने। परमार्थ स्वार्थ सुख सारे, भरत न सपन्यो मनो निहारे। राजा जनक जी कहिंदे ने कि भगवान राम जी दे प्रेम नूं छड़ के भरत ने परमार्थ स्वार्थ ते सारे सुखां नूं कदे सुपने दे विच वी मन तों नहीं वेख्या। इस प्रकार दे ने भरत जी। हे देवी ए प्रीत निहारी, प्रीत प्रतीत भरत रगवारी, भरत हद है प्रेम प्यार, राम विश्व सीमा इक सार, परमार्थ स्वार्थ सुख सारे, भरत ना सुपने विच निहारे। इन्हां नूं कदे भरत ने सुपने दे विच वी नहीं देखे। साधन सिद्ध राम पग नेहू, मोह लख परत परत मत एहू। राजा जनक जी अपनी पत्नी सुनैना नूं कहिंदे ने कि भगवान राम जी दे चरणा दे नाल प्रेम ही उन्हां दी वड्डी साधना है ते उही उन्हां दे वास्ते सिद्धी है। कहिंदे ने कि मैनू ते भरत दा बसे इही इक मात्र मत प्रतीत हो रहा। पोर्यो भरत न पेल है, मन सो राम रजाए, कह न सोच स्नेह बस कहो पूप बिल खाए। राजे जनक ने गदगद होके इस तरह आख्या है, भरत भुल के भी भगवान राम चंद्र जी दी आग्या नू मन्नो, आग्या नू मन्नन तो नहीं हटाउणगे। इस दे लई स्नेह दे वसदे विच होके चिंता नहीं करनी चाहीदी, ऐसा राजा जनक कह रहे। सिद्ध साधना केवल राम, नित प्रति चरणा विच क्याम, इहो भरत दे शुभ मत जान, इहो इस दा दीन पछाण, भुल के भोरा हुक्म न लंघे, सदा हुक्म विच जीवन मंगे, करो न बहुती सोच विचार, जो आग्या होवे करतार। जेड़ी आग्या होवेगी भगवान दी, भरत जी उसे आग्या नू मनणगे। इस करके राणीए कोई सोच विचार करन दी बहुती लोड़ नहीं। राम भरत गुण गणत सप्रीति, निस दम पत पलक सम बीती। भगवान राम चंद्र जी ते भरत दे गुणा दी प्रेम पूर्वक गिनती करद्या करद्या कवि जी लिखदे ने कि राजे जनक दा ते राणी सुनैना दा गिनती करद्या करद्या राजे ते राणी दी जिहड़ी ओह रात सी, कवि जी लिखदे ने इक पलक दे वांग ही बतीत हो गई। राज समाज प्रात जोग जागे, नाए नाए सुर पूजन लागे। सवेरे दोवे राज समाज जागे ने ते इशनान कर करके देवत्यां दी पूजा सारे दे सारे करन लगे। बीती गुण ਬੀਤੀ ਗੁਣ ਗਣ ਸਾਰੀ ਰਾਤ, ਵਿੱਚ ਪਲਕ ਦੇ ਹੋਈ ਪ੍ਰਾਤ, ਸਹਿਜ ਸਮਾਜ ਮਿਥਲਾ ਪਤ ਜਾਗੇ, ਕਰ ਇਸ਼ਨਾਨ ਪੂਜਾ ਹਿਤ ਲਾਗੇ। ਭਾਵ ਕਿਸ ਤਰ੍ਹਾਂ ਇਸ਼ਨਾਨ ਪਾਣੀ ਕਰਕੇ ਸਾਰੇ ਪੂਜਾ ਕਰਨ ਦੇ ਵਿੱਚ ਜੁਟ ਗਏ। ਗੇ ਨਹਾਏ ਗੁਰ ਪਹਿਰ ਗੁਰਾਈ, ਬੰਦ ਚਰਨ ਬੋਲੇ ਰੁਖ ਪਾਈ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਰਘੂਨਾਥ ਜੀ ਨੇ ਵੀ ਇਸ਼ਨਾਨ ਕੀਤਾ ਤੇ ਫਿਰ ਗੁਰੂ ਵਸ਼ਿਸ਼ਠ ਦੇ ਕੋਲ ਭਗਵਾਨ ਜੀ ਚਲੇ ਗਏ ਨੇ। ਉਹਨਾਂ ਦੇ ਬਚਨਾਂ, ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਵੰਦਨਾ ਕੀਤੀ ਹੈ ਤੇ ਫਿਰ ਰੁੱਖ ਵੇਖਿਆ ਆਪਣੇ ਗੁਰੂ ਵਸ਼ਿਸ਼ਠ ਦਾ ਤੇ ਫਿਰ ਬੋਲਣਾ ਚਾਹਿਆ ਹੈ ਭਗਵਾਨ ਰਾਮ ਜੀ ਨੇ। ਨਾਥ ਪਰਤ ਪੁਰ ਜਨ ਮਹਤਾਰੀ, ਸੋਕ ਬਿਕਲ ਬਣ ਬਾਸ ਦੁਖਾਰੀ। ਹੱਥ ਜੋੜ ਕੇ ਗੁਰੂ ਵਸ਼ਿਸ਼ਠ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਭਗਵਾਨ ਰਾਮ ਜੀ ਨੇ। ਕਹਿੰਦੇ ਨੇ ਹੇ ਨਾਥ ਪਰਤ ਅਯੋਧਿਆ ਨਿਵਾਸੀ ਤੇ ਸਾਰੀਆਂ ਜਿਹੜੀਆਂ ਮਾਤਾਵਾਂ ਨੇ ਉਹ ਸੋਗ ਦੇ ਨਾਲ ਬਹੁਤ ਜ਼ਿਆਦਾ ਵਿਆਕਲ ਨੇ। ਬਣ ਦੇ ਵਿੱਚ ਰਹਿਣ ਦੇ ਕਰਕੇ ਇਹ ਸਾਰੇ ਬਹੁਤ ਜ਼ਿਆਦਾ ਦੁਖੀ ਹੋ ਰਹੇ ਨੇ। ਐਸੀ ਬੇਨਤੀ ਭਗਵਾਨ ਰਾਮ ਜੀ ਕਰਦੇ ਨੇ। ਇਧਰ ਰਗਬਰ ਕਰ ਇਸ਼ਨਾਨ, ਇਸ਼ਟ ਦੇਵ ਦਾ ਕਰਕੇ ਧਿਆਨ, ਗੁਰ ਵਸ਼ਿਸ਼ਠ ਦੇ ਆਏ ਪਾਸ, ਚਰਨ ਬੰਦਨਾ ਕਰ ਅਰਦਾਸ, ਨਾਥ ਭਰਤ ਪੁਰ ਜਨ ਨਰ ਨਾਰੀ, ਮੈਂ ਵੇਖਾਂ ਵਿਆਕੁਲ ਦੁਖਿਆਰੀ। ਹੇ ਮਾਲਕ ਜੀ, ਇਹ ਸਾਰੇ ਦੇ ਸਾਰੇ ਮੈਂ ਦੁਖੀ ਵੇਖ ਰਿਹਾ। ਸਹਿਤ ਸਮਾਜ ਰਾਉ ਮਿਥਲੇ ਸੂ, ਬਹੁਤ ਦਿਵਸ ਪੈ ਸਰਤ ਕਲੇਸ਼ੂ। ਇਸ ਤੋਂ ਇਲਾਵਾ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਰਾਜੇ ਜਨਕ ਨੂੰ ਵੀ ਸਮਾਜ ਦੇ ਸਹਿਤ ਕਲੇਸ਼ ਸਹਿੰਦਿਆਂ ਬਹੁਤ ਦਿਨ ਇੱਥੇ ਬਤੀਤ ਹੋ ਗਏ ਨੇ। ਉਚਿਤ ਹੋਏ ਸੋ ਕੀ ਜੈ ਨਾਥਾ, ਹਿਤ ਸਭ ਹੀ ਕਰ ਰੋਹੇ ਹਾਥਾ। ਭਗਵਾਨ ਰਾਮ ਜੀ ਕਹਿੰਦੇ ਨੇ ਇਸ ਦੇ ਇਸ ਕਰਕੇ ਹੇ ਨਾਥ ਜੀ, ਜੋ ਉਚਿਤ ਹੋਵੇ ਤੁਸੀਂ ਉਹੀ ਕਰੋ, ਤੁਹਾਡੇ ਹੱਥਾਂ ਦੇ ਵਿੱਚ ਸਾਰਾਂ ਦਾ ਮੈਨੂੰ ਲੱਗਦਾ ਕਿ ਹਿੱਤ ਹੈ। ਅਸ ਕਹਿਤ ਸਕਚੇ ਰਗ ਰਾਉ, ਮਨ ਪੁੱਲ ਕੇ ਲਖ ਸੀਲ ਸੁਭਾਉ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਨੇ ਐਸਾ ਆਖਿਆ ਤੇ ਫਿਰ ਬਹੁਤ ਜ਼ਿਆਦਾ ਸੰਕੋਚ ਕਰ ਗਏ। ਉਹਨਾਂ ਦਾ ਸ਼ੀਲ ਤੇ ਸੁਭਾਅ ਵੇਖ ਕੇ ਵਸ਼ਿਸ਼ਠ ਜੀ ਬਹੁਤ ਹੀ ਜ਼ਿਆਦਾ ਰੋਮਾਂਚਿਤ ਹੋ ਗਏ। ਤੁਮ ਬਿਨ ਰਾਮ ਸਕਲ ਸੁਖ ਸਾਜਾ, ਨਰਕ ਸਰਸ ਦੋਹ ਰਾਜ ਸਮਾਜਾ। ਉਸ ਵੇਲੇ ਗੁਰੂ ਵਸ਼ਿਸ਼ਠ ਬੋਲੇ ਨੇ, ਕਹਿੰਦੇ ਨੇ ਹੇ ਰਾਮ, ਤੁਹਾਡੇ ਤੋਂ ਬਿਨਾਂ ਸੰਪੂਰਨ ਸੁਖਾਂ ਦੇ ਸਾਜ ਦੋਹਾਂ ਰਾਜ ਸਮਾਜਾਂ ਦੇ ਲਈ ਨਰਕ ਦੇ ਸਮਾਨ ਹਨ। ਇਸ ਪ੍ਰਕਾਰ ਦੇ ਨਾਲ ਗੁਰੂ ਵਸ਼ਿਸ਼ਠ ਨੇ ਆਖਿਆ। ਸਹਿਤ ਸਮਾਜ ਮਿਥਲਾ ਪਤ ਰਾਓ, ਵਿੱਚ ਵਣ ਦੇ ਨਾ ਸਮਾਂ ਬਿਤਾਓ, ਜੋ ਹੈ ਉਚਿਤ ਕਰੋ ਰਿਖ ਰਾਈ, ਡੋਰ ਅਸਾਡੀ ਤੈ ਹੱਥ ਆਈ। ਇਹ ਕਹਿ ਕੇ ਰਗ ਬਰ ਸ਼ਰਮਾਏ, ਇਹ ਸੁਣ ਕੇ ਮੁਨੀਵਰ ਹਰ ਖਾਏ। ਫੁੱਲੇ ਮੁਨੀ ਖੁਸ਼ੀ ਦੇ ਨਾਲ, ਫਿਰ ਆਖੇ ਉਨ ਗੂੜ ਖਿਆਲ, ਤੁਧ ਬਿਨ ਰਗਬਰ ਰਾਘਵ ਰਾਮ, ਸੁਖ ਸੰਪਤ ਸਮ ਨਰਕ ਮਦਾਮ। ਹੇ ਰਾਘਵ ਹੇ ਰਾਮ, ਤੁਹਾਡੇ ਤੋਂ ਬਗੈਰ ਸਾਰੇ ਸੁਖ ਤੇ ਸਾਰੀਆਂ ਸੰਪਤੀਆਂ ਨਰਕਾਂ ਦੇ ਵਰਗੀਆਂ। ਪ੍ਰਾਣ ਪ੍ਰਾਣ ਕੇ ਜੀਵ ਕੇ ਜਿਵ ਸੁਖ ਕੇ ਸੁਖ ਰਾਮ, ਤੁਮ ਤਜ ਤਾਤ ਸੁਹਾਤ ਗੇ ਜਿਨੈ ਤਿਨੈ ਬਿਦ ਬਾਮ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਗੁਰੂ ਵਸ਼ਿਸ਼ਠ ਨੇ ਆਖਿਆ ਹੈ, ਹੇ ਰਾਮ, ਤੁਸੀਂ ਪ੍ਰਾਣਾਂ ਦੇ ਪ੍ਰਾਣ ਹੋ, ਜੀਵਾਂ ਦੇ ਜੀਵਨ ਹੋ, ਇਸ ਤੋਂ ਇਲਾਵਾ ਤੁਸੀਂ ਸੁਖਾਂ ਦੇ ਵੀ ਵੱਡੇ ਸੁਖ ਹੋ। ਹੇ ਪਿਆਰੇ, ਤੁਹਾਨੂੰ ਛੱਡ ਕੇ ਜਿਨ੍ਹਾਂ ਨੂੰ ਘਰ ਚੰਗਾ ਲੱਗਦਾ ਹੈ, ਵਿਦਾਤਾ ਲੱਗਦਾ ਕਿ ਉਹਨਾਂ ਦੇ ਬਹੁਤ ਜ਼ਿਆਦਾ ਉਲਟ ਹੋ ਗਿਆ। ਤੂੰ ਹੈ ਪ੍ਰਾਣ ਪ੍ਰਾਣ ਦਾ ਪ੍ਰਾਣ, ਜੀਵ ਜੀਵ ਦਾ ਸੁਖ ਸੁਖ ਖਾਣ, ਤਜ ਤੈਨੂੰ ਸੁਖ ਸੰਪਤ ਚਾਹਵੇ, ਭਾਗ ਉਸ ਦੇ ਵਿਦ ਉਲਟਾਵੇ। ਤੈਨੂੰ ਛੱਡ ਕੇ ਜਿਹੜਾ ਸੁਖ ਤੇ ਸੰਪਤੀ ਨੂੰ ਚਾਹੁੰਦਾ, ਮੈਨੂੰ ਲੱਗਦਾ ਕਿ ਉਹਦੇ ਭਾਗਾਂ ਨੂੰ ਵਿਦਾਤਾ ਨੇ ਉਲਟਾ ਕਰ ਦਿੱਤਾ। सो सुख कर्म तरम जर जाऊ जहन राम पद पंकज पाऊ। गुरु विशिष्ट कहिंदे ने कि जिथे श्री राम दे चरणा कमलां दे नाल प्रेम नहीं है ओ सुख कर्म ते परम सारे दे सारे सड़ जाने चाहिदे। जोग कजोग ज्ञान अज्ञानू जहन है राम प्रेम पर दानू। गुरु विशिष्ट कहिंदे ने कि जिस दे विच भगवान राम जी दे प्रेम दी प्रधानता नहीं है ओ योग कजोग है ते ज्ञान भी ओ वड्डा अज्ञान है। तुम बिन दुखी सुखी तुम ते ही तुम जानो जिये को जिये के ही। गुरु विशिष्ट कहिंदे ने कि तुहाडे तो बिना सारे दुखी ने ते तुहाडे करके ही सारे दे सारे सुखी ने। जो कुछ जिदे मन दे अंदर है तुसी सारयां दे हिरदे दी भली प्रकार दे नाल जानन वाले हो। राओ रियायस सिर सब ही के बेदत कृपा लै गत सबनी के। आख्या गुरु विशिष्ट ने के हे कृपालु तुहानू सारयां दी हालत चंगी तरह पता है तुहाडी आग्या सारयां दे सिरां दे उत्ते चलदी है। इस प्रकार दे नाल गुरु विशिष्ट जी कह रहे हैं कर्म धर्म दईये सब साड़ विण प्रभ चरण कमल दे प्यार। जोग अजोग ज्ञान अज्ञान जिसता नहीं प्रेम प्रधान। तुद बिन दुखिया सगल समाज तैं संग सुखिया समरे काज। तू सब दे घट घट दी जाने रोग हिजर दा प्रभु पछाने। हर एक सिर ते तेरी कार तू जाने गत मित संसार। हे भगवान तू सारयां दी मित गत नू जानदा है सारयां दे उत्ते तेरा हुक्म चलदा। आप आश्रम तारे पाऊ पयो स्नेह सिथल मुन राऊ। ग्रंथाकार जी लिखदे ने आख्या गुरु विशिष्ट ने इस वास्ते तुसी आश्रम नू पधारो। इन्ना कह के मुनि राज स्नेह दे नाल बहुत ज्यादा सिथल हो गए। कर प्रणाम तब साम सिधाए रिशतर तीर जनक पै आए। इस तों बाद भगवान राम जी प्रणाम करके उत्थों चले गए ने ते फिर ऋषि विशिष्ट धीरज धारण करके राजा जनक जी दे कोल पहुंचे ने। आश्रम दे विच पैर टिकाओ होए सिथल सुन मुनिवर राओ। कर प्रणाम आए निज वास मुनि पधारे जनक निवास। भगवान राम जी अपने डेरे ते मुड़के आ गए ने। दूजी तरफ जेडे राज जेडे गुरु विशिष्ट सन ओ राजे जनक दे कोल पहुंचे। राम बचन गुर नृपै सुनाए सील स्नेह सुभाए सुहाए। गुरु ने राम जी दे शील स्नेह ते सुभा तो ही सुहावने जेडे बचन सन ओ राजे जनक नू आण के सुनाए। महाराज अब की जय सोई सब कर धर्म सहत हित होई। गुरु विशिष्ट आखदे ने राजे जनक नू कहिंदे ने कि हे महाराज हुण ओही कम करो जिदे नाल सब दा धर्म सहत पूरे प्रकार दे नाल हित होवे। ऋषि सुनाए प्रभु ख्याल जो सुन के निप होए खुशहाल। गुरु कहा हे जनक सियाने करो धर्म जो वेद वखाने। इस करके गुरु जी कहिंदे ने कि तुसी धर्म दी विचार दे नाल ओ कम करो जिदे विच जिदे नाल सारयां दा हित होवे। ज्ञान निदान सुजान सुच धर्म तीर नर पाल तुम बिन यस मंजस समन को समरथ है काल। गुरु विशिष्ट ने आख्या है ਕੇ ਹੇ ਰਾਜਾ ਜਨਕ ਜੀ ਤੁਸੀਂ ਗਿਆਨ ਦੇ ਭੰਡਾਰ ਹੋ। ਇਸ ਤੋਂ ਇਲਾਵਾ ਸੁਜਾਨ ਪਵਿੱਤਰ ਤੇ ਧਰਮ ਦੇ ਵਿੱਚ ਧੀਰਜ ਧਾਰਨ ਕਰਨ ਵਾਲੇ ਹੋ। ਇਸ ਵੇਲੇ ਤੁਹਾਡੇ ਬਿਨਾਂ ਇਸ ਦੁਬਧਾ ਨੂੰ ਦੂਰ ਕਰਨ ਦੇ ਵਿੱਚ ਹੋਰ ਕੌਣ ਸਮਰੱਥ ਹੈ, ਹੋਰ ਕੌਣ ਕੁਝ ਕਰ ਸਕਦਾ ਹੈ। ਜਨਕ ਗਿਆਨ ਦਾ ਪੁੰਜ ਤੋਂ ਧੀਰਜ ਧਰਮ ਸੁਜਾਨ ਇਸੇ ਅਸਮੰਜਸ ਕਾਲ ਵਿੱਚ ਤੂੰ ਸਮਰੱਥ ਇਨਸਾਨ ਆਖਿਆ ਗੁਰੂ ਨੇ ਕਿ ਇਸ ਦੁਚਿੱਤੀ ਦੇ ਸਮੇਂ ਦੇ ਵਿੱਚ ਤੂੰ ਸਾਰਿਆਂ ਤੋਂ ਸਮਰੱਥ। ਸੁਣ ਮੁਣ ਬਚਨ ਜਨਕ ਅਨੁਰਾਗੇ ਲੱਖ ਕਤ ਗਿਆਨ ਬਿਰਾਗ ਬਿਰਾਗੇ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਮੁਨੀ ਵਿਸ਼ਿਸ਼ਟ ਦੇ ਬਚਨਾਂ ਨੂੰ ਸੁਣ ਕੇ ਰਾਜਾ ਜਨਕ ਪ੍ਰੇਮ ਦੇ ਵਿੱਚ ਬਹੁਤ ਜ਼ਿਆਦਾ ਮਗਨ ਹੋ ਗਏ। ਕਵੀ ਜੀ ਲਿਖਦੇ ਨੇ ਉਹਨਾਂ ਦੀ ਹਾਲਤ ਨੂੰ ਵੇਖ ਕੇ ਗਿਆਨ ਤੇ ਵਿਰਾਗ ਨੂੰ ਵੀ ਵਿਰਾਗ ਹੋ ਗਿਆ। ਕਹਿਣ ਦਾ ਭਾਵ ਹੈ ਕਿ ਗਿਆਨ ਤੇ ਵਿਰਾਗ ਦੋਵੇਂ ਉਸ ਵੇਲੇ ਜਾਂਦੇ ਰਹੇ। ਸਿਥਲ ਸਨੇਹੋ ਗੁਣਤ ਮਨ ਮਾਹੀ ਆਏ ਇਹਾਂ ਕੀਨ ਪਲ ਨਾਹੀ। ਉਹ ਪ੍ਰੇਮ ਦੇ ਨਾਲ ਸਿਥਲ ਹੋ ਗਏ ਨੇ ਤੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਨੇ ਰਾਜਾ ਜਨਕ ਜੀ ਕਿ ਮੈਂ ਇੱਥੇ ਆਇਆ, ਇਹ ਮੈਨੂੰ ਲੱਗਦਾ ਕਿ ਮੈਂ ਚੰਗਾ ਨਹੀਂ ਕੀਤਾ। ਰਾਮ ਰਾਇ ਕਹਿਓ ਬਨ ਜਾਣਾ ਕੀਨ ਆਪ ਪ੍ਰਿਯ ਪ੍ਰੇਮ ਪਰਵਾਨਾ। ਰਾਜਾ ਦਸ਼ਰਥ ਨੇ ਭਗਵਾਨ ਰਾਮ ਜੀ ਨੂੰ ਜੰਗਲ ਬਣ ਦੇ ਵਿੱਚ ਜਾਣ ਦੇ ਵਾਸਤੇ ਆਖਿਆ ਤੇ ਆਪ ਆਪਣੇ ਪਿਆਰੇ ਦੇ ਪ੍ਰੇਮ ਨੂੰ ਸੱਚਾ ਕਰਕੇ ਰਾਜੇ ਦਸ਼ਰਥ ਨੇ ਵਿਖਾ ਦਿੱਤਾ, ਭਾਵ ਕੇ ਪ੍ਰਾਣਾਂ ਨੂੰ ਆਪਣਿਆਂ ਨੂੰ ਛੱਡ ਦਿੱਤਾ। ਹਮ ਅਬ ਬਨ ਤੇ ਬਨੈ ਪਠਾਈ ਪ੍ਰਮੁਦਤ ਫਿਰਤ ਬਵੇਕ ਬੜਾਈ। ਤੇ ਰਾਜਾ ਜਨਕ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੁਣ ਅਸੀਂ ਇਹਨਾਂ ਨੂੰ ਬਣ ਦੇ ਵਿੱਚ ਵੀ ਹੋਰ ਅੱਗੇ ਤੋਂ ਅੱਗੇ ਭੇਜ ਕੇ ਆਪਣੇ ਵਿਵੇਕ ਦੀ ਵਡਿਆਈ ਵਿੱਚ ਆਨੰਦਿਤ ਹੁੰਦੇ ਹੋਇਆਂ ਹੀ ਮੁੜਾਂਗੇ। ਇਸ ਪ੍ਰਕਾਰ ਦੇ ਨਾਲ ਰਾਜਾ ਜਨਕ ਜੀ ਕਹਿ ਰਹੇ ਨੇ। ਮੁਨੀ ਵਸ਼ਿਸ਼ਠ ਦੇ ਵਚਨ ਸੁਣ ਵਿੱਚ ਵੈਰਾਗ ਕੁਲ ਪਾਣ ਕਿਉਂ ਆਇਆ ਮੈਂ ਇਸ ਥਲ ਭਲਾ ਨਾ ਕੀਤਾ ਆਣ। ਦਸ਼ਰਥ ਦੇ ਬਨਵਾਸ ਇਸ ਗਿਆ ਤੁਰਤ ਪਰ ਲੋਕ ਮੈਂ ਬਣ ਵਿੱਚ ਬਨਵਾਸ ਦੇ ਮੁੜ ਜੀਵਾਂ ਇਸ ਲੋਕ ਠੱਠੇ ਕਰਨ ਜਹਾਨ ਵਿੱਚ ਜੋ ਲੋਕੀ ਮਤਵਾਨ ਜਨਕ ਬਿਵੇਕੀ ਬੁੱਧ ਦੇ ਕੀ ਕੀਤਾ ਅਣਜਾਣ। ਆਖਿਆ ਹੈ ਰਾਜੇ ਜਨਕ ਨੇ ਕਿ ਦਸ਼ਰਥ ਨੇ ਤੇ ਬਨਵਾਸ ਦੇ ਦਿੱਤਾ ਤੇ ਪ੍ਰੇਮ ਦੇ ਵਿੱਚ ਆਪਣੇ ਜੀਵਨ ਨੂੰ ਤਿਆਗ ਦਿੱਤਾ, ਪਰ ਮੈਂ ਇੱਥੇ ਬਨਵਾਸ ਦੇ ਵਿੱਚ ਵੀ ਇਹਨਾਂ ਨੂੰ ਰੱਖ ਕੇ ਤੇ ਫਿਰ ਜਦੋਂ ਜਾਵਾਂਗਾ ਆਪਣੇ ਨਗਰ ਦੇ ਵਿੱਚ ਫਿਰ ਵੀ ਜਿਉਂਦਾ ਹੀ ਰਵਾਂਗਾ। ਸੋਚਦੇ ਨੇ ਰਾਜਾ ਜਨਕ ਕਿ ਲੋਕੀ ਮੈਨੂੰ ਜਹਾਨ ਦੇ ਵਿੱਚ ਮਖੌਲ ਕਰਨਗੇ ਕਿ ਰਾਜਾ ਜਨਕ ਵਿਵੇਕ ਦਾ ਬੁੱਧ ਮੰਨਿਆ ਜਾਂਦਾ, ਪਰ ਇਸ ਅਣਜਾਣ ਨੇ ਕੀ ਕੀਤਾ। ਤਾਪਸ ਮੁਨ ਮਹੀ ਸਰ ਸੁਣ ਦੇਖੀ ਪਏ ਪ੍ਰੇਮ ਬਸ ਬਿਕਲ ਬਸੇਖੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਤਪਸਵੀ ਮੁਨੀ ਤੇ ਬ੍ਰਾਹਮਣ ਇਹ ਸਾਰੀਆਂ ਗੱਲਾਂ ਸੁਣ ਕੇ ਪ੍ਰੇਮ ਦੇ ਵਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਆਕਲ ਹੋ ਚੁੱਕੇ ਨੇ। ਗਿਆਨੀ ਧਿਆਨੀ ਤਾਪਸੀ ਜੋਗੀ ਜਤੀ ਮਹਾਨ ਡੁੱਬੇ ਸੋਚ ਸਮੁੰਦਰੀ ਹੋਏ ਸੁਨ ਮਸਾਨ। ਇਸ ਪ੍ਰਕਾਰ ਦੀ ਗੱਲ ਨੂੰ ਸੁਣ ਕੇ ਸਾਰੇ ਕਵੀ ਜੀ ਲਿਖਦੇ ਨੇ ਕਿ ਸੋਚਾਂ ਦੇ ਸਮੁੰਦਰ ਦੇ ਵਿੱਚ ਡੁੱਬ ਗਏ ਨੇ। ਭਰਤ ਆਏ ਆਗੇ ਪਹਿਲੀ ਨੇ ਅਵਸਰ ਸਰਸ ਸੁਆਵਨ ਦੀਨੇ ਸਮੋ ਸਮਝ ਤਰ ਤੀਰਜ ਰਾਜਾ ਚਲੇ ਭਰਤ ਪੈ ਸਹਿਤ ਸਮਾਜਾ। ਕਵੀ ਜੀ ਲਿਖਦੇ ਨੇ ਕਿ ਸਮੇਂ ਦਾ ਵਿਚਾਰ ਕਰਕੇ ਰਾਜਾ ਜਨਕ ਧੀਰਜ ਧਰ ਕੇ ਸਮਾਜ ਦੇ ਸਹਿਤ ਭਰਤ ਦੇ ਕੋਲ ਚਲੇ ਗਏ। ਭਰਤ ਆਏ ਆਗੇ ਪਹਿਲੀ ਨੇ ਅਵਸਰ ਸਰਸ ਸੁਆਸਨ ਦੀਨੇ। ਭਰਤ ਨੇ ਆਣ ਕੇ ਉਹਨਾਂ ਨੂੰ ਆਦਰ ਦੇ ਨਾਲ ਅੱਗੋਂ ਲਿਆ ਹੈ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਜੀ ਆਇਆ ਆਖਿਆ ਹੈ ਤੇ ਸਮੇਂ ਦੇ ਅਨੁਸਾਰ ਬੈਠਣ ਦੇ ਵਾਸਤੇ ਸੋਹਣੇ ਆਸਣ ਦਿੱਤੇ ਗਏ। ਤਾਤ ਪਰਤ ਕਹਿ ਤੇਰ ਹੋ ਤਰਾਊ ਤੁਮੈ ਬਿਦਤ ਰਗਬੀਰ ਸੁਭਾਊ। ਉਸ ਵੇਲੇ ਰਾਜਾ ਜਨਕ ਜੀ ਆਖਣ ਲੱਗੇ ਨੇ, ਇਹ ਪਿਆਰੇ ਭਰਤ, ਤੁਹਾਨੂੰ ਭਗਵਾਨ ਰਾਮ ਜੀ ਦਾ ਜਿਹੜਾ ਸੁਭਾਅ ਹੈ ਉਹ ਭਲੀ ਪ੍ਰਕਾਰ ਦੇ ਨਾਲ ਪਤਾ ਹੈ। ਤਰ ਧੀਰਜ ਤਾਰ ਮਹਾਰਾਜ ਫਿਰ ਚੱਲੇ ਭਰਤ ਦੇ ਕੋਲ, ਪੁੱਜੇ ਸਹਿਤ ਸਮਾਜ ਦੇ ਬੋਲਣ ਮਿੱਠੜੇ ਬੋਲ, ਅੱਗੇ ਆਇਆ ਲੈਣ ਹਿਤ ਦੇ ਆਸਣ ਬਿਠਲਾਏ, ਕਹੇ ਜਨਕ ਸੁਣ ਭਰਤ ਪੁੱਤ ਤੂੰ ਜਾਣੇ ਰਘੁਰਾਏ। ਰਾਜੇ ਜਨਕ ਨੇ ਆਖਿਆ, ਹੇ ਪਿਆਰੇ ਪੁੱਤਰ ਭਰਤ, ਤੂੰ ਰਾਮ ਜੀ ਦੇ ਸੁਭਾਅ ਤੋਂ ਭਲੇ ਪ੍ਰਕਾਰ ਦੇ ਨਾਲ ਜਾਣੂ ਹੈ। ਰਾਮ ਸਤ ਵਰਤ ਧਰਮ ਰਤ ਸਭ ਕਰ ਸੀਲ ਸਨੇਹ, ਸੰਕਟ ਸਹਿਤ ਸੰਕੋਚ ਬਸ ਕਹਿ ਜੋ ਆਇਸ ਦੇਹ। ਆਖਿਆ ਹੈ ਰਾਜੇ ਜਨਕ ਨੇ ਕਿ ਰਾਮ ਜੀ ਸਤ ਬ੍ਰਿਤੀ ਤੇ ਧਰਮ ਦੇ ਵਿੱਚ ਲੀਨ ਨੇ, ਇਹ ਸਭ ਸ਼ੀਲ ਤੇ ਸਨੇਹ ਰੱਖਣ ਵਾਲੇ ਨੇ, ਇਸ ਵਾਸਤੇ ਸੰਕੋਚ ਦੇ ਵਸ ਸੰਕਟ ਉਹ ਸਾਰੇ ਦੇ ਸਾਰੇ ਆਪਣੇ ਸਰੀਰ ਦੇ ਉੱਤੇ ਸਹਿ ਰਹੇ ਨੇ, ਤੁਸੀਂ ਜੋ ਆਗਿਆ ਦੇਣੀ ਹੈ ਉਹ ਤੁਸੀਂ ਆਖੋ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਜਨਕ ਨੇ ਆਖਿਆ, ਸਤ ਵਰਤੀ ਮਤੀਵਾਨ ਇਹ ਧਰਮਸ਼ੀਲ ਗੁਣਵਾਨ, ਸੰਕਟ ਸਹਿਣ ਸੰਕੋਚ ਸਨ ਕਹੇ ਤਾਂ ਕਹਾਂ ਸੁਜਾਣ। ਇਸ ਪ੍ਰਕਾਰ ਦੇ ਨਾਲ ਜਨਕ ਨੇ ਆਖਿਆ, ਸੁਣ ਤਨ ਪੁਲਕ ਨਯਨ ਪਰ ਪਾ ਬਾਰੀ, ਬੋਲੇ ਭਰਤ ਤੀਰ ਤਰ ਪਾਰੀ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਐਸੇ ਬਚਨਾਂ ਨੂੰ ਸੁਣ ਕੇ ਭਰਤ ਦਾ ਸਰੀਰ ਬਹੁਤ ਜ਼ਿਆਦਾ ਰੋਮਾਂਚਿਤ ਹੋ ਗਿਆ, ਉਹਨਾਂ ਨੇ ਨੇਤਰਾਂ ਦੇ ਵਿੱਚ ਹੰਝੂਆਂ ਦਾ ਪਾਣੀ ਭਰ ਕੇ ਬਹੁਤ ਧੀਰਜ ਧਾਰਨ ਕਰਦੇ ਹੋਇਆਂ ਇਸ ਪ੍ਰਕਾਰ ਦੇ ਨਾਲ ਆਖਿਆ, ਕੋਮਲ ਸੋਲ ਸਰੀਰ ਉਸ ਨੈਣ ਸੁਹਾਵੇ ਨੀਰ, ਬੋਲਿਆ ਧੀਰਜ ਧਾਰ ਚਿੱਤ ਬਾਣੀ ਭਰਤ ਗੰਭੀਰ। ਜਿਹੜੀ ਗੰਭੀਰ ਆਵਾਜ਼ ਸੀ ਉਸ ਦੇ ਨਾਲ ਫਿਰ ਬੋਲਿਆ ਭਰਤ, ਪ੍ਰਭ ਪ੍ਰਿਯ ਪੂਜੈ ਪਿਤਾ ਸਮ ਆਪੂ, ਕੁਲ ਗੁਰ ਸਮਹਿਤ ਮਾਇਨਾ ਬਾਪੂ। ਭਰਤ ਜੀ ਕਹਿੰਦੇ ਨੇ, ਹੇ ਪ੍ਰਭੂ, ਤੁਸੀਂ ਪਿਤਾ ਦੇ ਸਮਾਨ ਪਿਆਰੇ ਤੇ ਪੂਜਨੀਕ ਹੋ, ਇਸ ਤੋਂ ਇਲਾਵਾ ਕੁਲ ਗੁਰੂ ਵਿਸ਼ਿਸ਼ਟ ਦੇ ਵਾਂਗ ਮੇਰੇ ਬਹੁਤ ਜ਼ਿਆਦਾ ਹਿਤੈਸ਼ੀ ਹੋ, ਮਾਤਾ ਪਿਤਾ ਵੀ ਐਸੇ ਹਿਤੈਸ਼ੀ ਨਹੀਂ ਹਨ, ਹੇ ਰਾਜਾ ਜਨਕ ਜੀ, ਜੈਸੇ ਤੁਸੀਂ ਮੇਰਾ ਹਿਤ ਕਰਨ ਵਾਲੇ ਹੋ। ਕੌਸ਼ ਕਾਦ ਮੁਣ ਸਚਵ ਸਮਾਜੂ, ਗਿਆਨ ਆਂਬ ਨਿਦ ਆਪਣ ਆਜੂ। ਇਸ ਤੋਂ ਇਲਾਵਾ ਆਖਿਆ ਭਰਤ ਨੇ ਕਿ ਵਿਸ਼ਵਾਮਿੱਤਰ ਆਦਿ ਮੁਨੀਆਂ ਤੇ ਮੰਤਰੀਆਂ ਦਾ ਸਮਾਜ ਤੇ ਗਿਆਨ ਦੇ ਸਾਗਰ, ਤੁਸੀਂ ਅੱਜ ਇੱਥੇ ਮੇਰੇ ਕੋਲ ਆਏ ਹੋ। ਇਸ ਪ੍ਰਕਾਰ ਦੇ ਨਾਲ ਭਰਤ ਜੀ ਕਹਿ ਰਹੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।